ਹੁਣ ਸਿੰਘ ਜੀ ਉਸ ਆਪਣੇ ਹਿੰਦੂ ਸੱਜਣ ਦੇ ਕੀਤੇ ਹੋਏ ਸਵਾਲਾਂ ਦਾ ਸਿੱਧਾ ਸਿੱਧਾ ਜਵਾਬ ਦੇਣ ਲੱਗੇ। ਕਹਿਣ ਲੱਗੇ, ਪਹਿਲੀ ਗੱਲ, ਜੇ ਤੁਸੀਂ ਸਿੱਖਾਂ ਨੂੰ ਹਿੰਦੂਆਂ ਵਿੱਚੋਂ ਨਿਕਲਣ ਕਾਰਨ ਹਿੰਦੂ ਮੰਨਦੇ ਹੋ ਤਾਂ ਫਿਰ ਇਹ ਦੱਸੋ ਕਿ ਈਸਾਈ ਜੋ ਯਹੂਦੀਆਂ ਵਿੱਚੋਂ ਨਿਕਲੇ, ਮੁਸਲਮਾਨ ਜੋ ਕੁਰੈਸ਼ੀ ਈਸਾਈਆਂ ਵਿੱਚੋਂ ਤੇ ਯਹੂਦੀਆਂ ਵਿੱਚੋਂ ਨਿਕਲੇ, ਤੁਸੀਂ ਉਹਨਾਂ ਨੂੰ ਯਹੂਦੀ ਨਹੀਂ ਕਹਿੰਦੇ? ਤੇ ਜੇ ਆਖੋਗੇ ਤਾਂ ਦੁਨੀਆਂ ਵਿੱਚ ਮੂਰਖ ਸਮਝੇ ਜਾਓਗੇ। ਔਰ ਈਸਾਈ ਜਾਂ ਮੁਸਲਮਾਨ ਆਪਣੇ ਆਪ ਨੂੰ ਕਦੇ ਵੀ ਯਹੂਦੀ ਨਹੀਂ ਅਖਵਾਉਂਦੇ। ਖਾਸ ਕਰਕੇ ਇੱਕ ਗੱਲ ਹੋਰ ਦੱਸੋ, ਜਿਤਨੇ ਹਿੰਦੁਸਤਾਨੀ ਹਿੰਦੂਆਂ ਵਿੱਚੋਂ ਨਿਕਲ ਕੇ ਈਸਾਈ ਜਾਂ ਮੁਸਲਮਾਨ ਬਣੇ, ਤੁਸੀਂ ਉਹਨਾਂ ਨੂੰ ਵੀ ਹਿੰਦੂ ਕਿਉਂ ਨਹੀਂ ਸਮਝਦੇ? ਦੂਸਰੀ ਗੱਲ, ਜੇ ਕਿਤੇ ਇਹ ਖਿਆਲ ਕਰਕੇ ਕਿ ਸਿੱਖਾਂ ਤੇ ਹਿੰਦੂਆਂ ਦਾ ਆਮ ਕਰਕੇ ਖਾਣ ਪੀਣ ਇੱਕ ਜੈਸਾ ਹੈ, ਜੇ ਇਸ ਕਰਕੇ ਸਿੱਖਾਂ ਨੂੰ ਹਿੰਦੂ ਮੰਨਦੇ ਹੋ ਤਾਂ ਯਹੂਦੀ, ਈਸਾਈ, ਮੁਸਲਮਾਨ, ਬੋਧੀ ਤੇ ਪਾਰਸੀ ਆਦਿਕ ਲੋਕਾਂ ਦਾ ਖਾਣ ਪਾਣ ਵੀ ਇਕੱਠਾ ਹੁੰਦਾ ਹੈ। ਕੀ ਸਿਰਫ ਇੰਨੇ ਕਰਕੇ ਕਿ ਜੇ ਕਿਸੇ ਥਾਂ ਤੇ ਯਹੂਦੀ, ਈਸਾਈ, ਮੁਸਲਮਾਨ, ਬੋਧੀ ਜਾਂ ਪਾਰਸੀ ਰਲ ਕੇ ਰੋਟੀ ਖਾ ਰਹੇ ਹੋਣ ਤਾਂ ਕੀ ਸਿਰਫ ਇੰਨਾ ਕਹਿਣ ਨਾਲ ਉਹ ਸਾਰੇ ਆਪੋ ਆਪਣੇ ਧਰਮਾਂ ਤੋਂ ਪਤੇ ਤੋਂ ਜਾਣਗੇ? ਔਰ ਇਸ ਵਿਸ਼ੇ ਪਰ ਜੋ ਸਾਡੇ ਧਰਮ ਪੁਸਤਕਾਂ ਦੀ ਰਾਏ ਹੈ ਉਹ ਵੀ ਤੁਹਾਨੂੰ ਧਿਆਨ ਨਾਲ ਸੁਣ ਲੈਣੀ ਚਾਹੀਦੀ ਹੈ, ਜਿਸ ਤੋਂ ਤੁਸੀਂ ਸਮਝ ਲਓਗੇ ਕਿ ਸਿੱਖਾਂ ਤੇ ਹਿੰਦੂਆਂ ਦੇ ਖਾਣ ਪਾਣ ਵਿੱਚ ਕੀ ਭੇਦ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬਚਨ ਨੇ ਮੋਨੇ ਕਰ ਆਹਾਰ ਨਹਿ ਖਾਣਾ, ਭਾਵ ਭਾਵੇਂ ਸਿੱਖਾਂ ਵਿੱਚ ਕੋਈ ਛੂਤ ਛਾਤ ਦਾ ਵਹਿਮ ਨਹੀਂ ਪਰ ਪਵਿੱਤਰਤਾ ਤਾਂ ਜ਼ਰੂਰ ਖਿਆਲ ਰੱਖਦੇ ਨੇ, ਇਸ ਲਈ ਕਿਸੇ ਗੈਰ ਧਰਮੀ ਦੇ ਹੱਥੋਂ ਖਾਣ ਤੋਂ ਗੁਰੇਜ਼ ਕਰਦੇ ਨੇ। ਕਿਉਂ? ਕਿਉਂਕਿ ਹੋ ਸਕਦਾ ਕਿ ਕੋਈ ਹੋਰ ਗੈਰ ਧਰਮੀ ਕਿਸੇ ਵੇਲੇ ਤੰਬਾਕੂ ਆਦਿ ਵਰਤ ਕੇ ਹੀ ਉਸ ਉਹਨਾਂ ਹੱਥਾਂ ਨਾਲ ਹੀ ਖਾਣਾ ਵਰਤਾ ਰਿਹਾ ਹੋਵੇ। ਫੇਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਫੇਰ ਵੀ ਲਿਖਿਆ ਨੇ, ਜਾਤ ਪਾਤ ਕੋ ਭੇਦ ਨਾ ਕੋਈ, ਚਾਰ ਵਰਨ ਅਚਵੇਂ ਇੱਕ ਹੋਈ, ਭਾਵ ਹਿੰਦੂ ਸਮਾਜ ਵਿੱਚ ਤਾਂ ਜਾਤ ਪਾਤ ਦੇ ਭੇਦ ਹੋਣ ਕਰਕੇ ਉੱਚੀ ਜਾਤ ਵਾਲੇ ਲੋਕ ਨੀਵੀਂ ਜਾਤ ਵਾਲਿਆਂ ਨਾਲ ਰਲ ਕੇ ਰੋਟੀ ਨਹੀਂ ਖਾਂਦੇ, ਪਰ ਸਿੱਖਾਂ ਵਿੱਚ ਤਾਂ ਇਹ ਕੋਈ ਭਿੰਨ ਭੇਦ ਜਾਂ ਫਰਕ ਹੈ ਹੀ ਨਹੀਂ। ਇੱਕ ਗੱਲ ਹੋਰ ਵੀ, ਜੇ ਹਿੰਦੂਆਂ ਨਾਲ ਰਿਸ਼ਤੇਦਾਰੀ ਹੋਣ ਕਰਕੇ ਸਿੱਖਾਂ ਨੂੰ ਹਿੰਦੂ ਕਹਿੰਦੇ ਹੋ ਤਾਂ ਯਹੂਦੀ, ਈਸਾਈ, ਬੋਧੀ ਭਾਵੇਂ ਜਪਾਨੀ ਜਾਂ ਚੀਨੀ, ਇਹਨਾਂ ਸਾਰਿਆਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਹੁੰਦੀਆਂ ਨੇ। ਕੀ ਇਹ ਸਿਰਫ ਰਿਸ਼ਤੇਦਾਰੀ ਹੋਣ ਕਰਕੇ ਆਪੋ ਆਪਣੇ ਧਰਮ ਤੋਂ ਪਤੇ ਤੋਂ ਜਾਂਦੇ ਨੇ ਜਾਂ ਫਿਰ ਉਸ ਧਰਮ ਦਾ ਅੰਗ ਨਹੀਂ ਰਹਿ ਜਾਂਦੇ? ਭਾਵ ਜੇ ਕੋਈ ਈਸਾਈ, ਜੇ ਉਸਦੀ ਰਿਸ਼ਤੇਦਾਰੀ ਯਹੂਦੀਆਂ ਨਾਲ ਹੋਵੇ ਤਾਂ ਕੀ ਉਹ ਈਸਾਈ ਨਹੀਂ ਰਹੇਗਾ? ਜੇ ਇਹ ਗੱਲ ਮੰਨ ਲਈ ਜਾਏ ਤਾਂ ਨਿਹਾਇਤ ਮੂਰਖਤਾ ਵਾਲੀ ਗੱਲ ਹੋਵੇਗੀ। ਇਤਿਹਾਸ ਤੋਂ ਪੜ੍ਹ ਕੇ ਵੇਖੋ, ਕਿਸੇ ਵੇਲੇ ਮੁਗਲੀਆ ਖਾਨਦਾਨ ਦੇ ਨਾਲ ਹਿੰਦੂਆਂ ਦੇ ਸਾਕ, ਨਾਤੇ, ਰਿਸ਼ਤੇ ਹੁੰਦੇ ਸਨ। ਔਰ ਇਹ ਗੱਲ ਵੀ ਬੜੀ ਪ੍ਰਸਿੱਧ ਹੈ ਕਿ ਨੌਸ਼ੇਰਵਾਂ ਨੇ ਕ੍ਰਿਸਚੀਅਨ ਬਾਦਸ਼ਾਹ ਦੀ ਬੇਟੀ ਮਾਰਿਸ ਨਾਲ ਵਿਆਹ ਕੀਤਾ, ਉਸ ਤੋਂ ਪੈਦਾ ਹੋਈ ਬੇਟੀ ਹਿੰਦੂ ਰਾਜਾ ਉਦੈਪੁਰ ਦੇ ਰਾਜੇ ਨੂੰ ਵਿਆਹੀ ਗਈ। ਫਿਰ ਬਾਬਿਲ ਦੇ ਬਾਦਸ਼ਾਹ ਸਲਿਊਕਸ ਦੀ ਪੁੱਤਰੀ ਦਾ ਰਾਜਾ ਚੰਦਰਗੁਪਤ ਨਾਲ ਵਿਆਹ ਹੋਇਆ ਤੇ ਫਿਰ ਹੜਿੰਬਾ ਜਾਂ ਉਲੂਪੀ, ਇਹ ਇਸਤਰੀਆਂ ਜਿਨ੍ਹਾਂ ਦਾ ਸੰਬੰਧ ਭਾਰਤ ਦੇ ਸ਼੍ਰੋਮਣੀ ਪੁਰਸ਼ਾਂ ਨਾਲ ਹੋਇਆ, ਇਹ ਹਿੰਦਵਾਣੀਆਂ ਨਹੀਂ ਸਨ। ਫਿਰ ਵੈਸੇ ਵੀ ਇਹ ਗੱਲ ਹੋਰ ਸੁਣੋ, ਹਿੰਦੂ ਆਦਿਕਾਂ ਨਾਲ ਸੰਬੰਧ ਕਰਨ ਬਾਬਤ ਜੋ ਸਿੱਖਾਂ ਦੀ ਰਾਏ ਹੈ, ਸਿੱਖ ਧਰਮ ਦੀ ਜੋ ਆਗਿਆ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਰਹਿਤਨਾਮਾ ਭਾਈ ਚਾਪਾ ਸਿੰਘ ਜੀ ਵਿੱਚ ਲਿਖਿਆ, ਨਾਤਾ ਗੁਰੂ ਕੇ ਸਿੱਖ ਨਾਲ ਕਰੇ। ਫਿਰ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਸਪਸ਼ਟ ਵਰਣਨ ਕੀਤਾ, ਕੰਨਿਆ ਕੋ ਮਾਰੇ ਮੋਨੇ ਕੋ ਕੰਨਿਆ ਦੇਵੇ ਸੋ ਤਨਖਾਈਆ, ਸਿੱਖ ਕੋ ਸਿੱਖ ਪੁੱਤਰੀ ਦਈ ਸੁਧਾ ਸੁਧਾ ਮਿਲ ਜਾਏ, ਦਈ ਭਾਦਣੀ ਕੋ ਸੁਤਾ ਇਹ ਮੁਖ ਅਮੀ ਚੁਆਏ। ਪ੍ਰੇਮ ਸੁਮਾਰਗ ਦੇ ਬਚਨ ਨੇ, ਕੰਨਿਆ ਜਬ ਵਰ ਪ੍ਰਾਪਤ ਹੋਵੇ, ਭਾਵ ਜਦੋਂ ਵਿਆਹੁਣ ਯੋਗ ਹੋਵੇ, ਤਬ ਸੰਜੋਗ ਕਰੇ, ਛੋਟੀ ਬਾਲਕੀ ਦਾ ਸੰਜੋਗ ਨਾ ਕਰੇ, ਔਰ ਸੰਜੋਗ ਐਸੀ ਕੁਲ ਵਿਖੇ ਕਰੇ ਜਿੱਥੇ ਸਿੱਖੀ ਅਕਾਲ ਪੁਰਖ ਵਾਹਿਗੁਰੂ ਦੀ ਹੋਵੇ। ਇੱਕ ਗੱਲ ਹੋਰ, ਜੇ ਹਿੰਦੁਸਤਾਨ ਵਿੱਚ ਰਹਿਣ ਕਰਕੇ ਸਿੱਖਾਂ ਨੂੰ ਹਿੰਦੂ ਸਮਝਦੇ ਹੋ, ਤਾਂ ਫਿਰ ਤਾਂ ਤੁਸੀਂ ਈਸਾਈਆਂ ਤੇ ਮੁਸਲਮਾਨਾਂ ਨੂੰ ਵੀ ਹਿੰਦੂ ਜਾਣਦੇ ਹੋਵੋਗੇ। ਹਾਂ, ਜੇ ਇੱਕ ਦੇਸ਼ ਦੇ ਰਹਿਣ ਵਾਲੇ ਹੋਣ ਕਰਕੇ ਤੁਸੀਂ ਉਨ੍ਹਾਂ ਨੂੰ ਇੰਡੀਅਨ ਜਾਂ ਹਿੰਦੁਸਤਾਨੀ ਆਖਦੇ ਹੋ, ਤਾਂ ਇਸ ਗੱਲ ਵਿੱਚ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਹਿੰਦੁਸਤਾਨ ਵਿੱਚ ਰਹਿਣ ਵਾਲੇ ਨੂੰ ਹਿੰਦੁਸਤਾਨੀ ਹੀ ਆਖਿਆ ਜਾਏਗਾ, ਜਾਂ ਇੰਡੀਆ ਵਿੱਚ ਰਹਿਣ ਵਾਲੇ ਨੂੰ ਇੰਡੀਅਨ ਹੀ ਆਖਿਆ ਜਾਏਗਾ। ਇੱਕ ਗੱਲ ਹੋਰ, ਜੋ ਤੁਸੀਂ ਕਹਿੰਦੇ ਹੋ ਕਿ ਹਿੰਦੂ ਲਫ਼ਜ਼ ਦੇ ਅਰਥ ਬੜੇ ਉੱਤਮ ਨੇ, ਤੁਸੀਂ ਇਹਨੂੰ ਫਾਰਸੀ ਦਾ ਲਫ਼ਜ਼ ਸਮਝ ਕੇ ਨਫ਼ਰਤ ਨਹੀਂ ਕਰਨੀ, ਪਰ ਧਿਆਨ ਨਾਲ ਸੁਣੋ, ਸਿੱਖ ਧਰਮ ਅਨੁਸਾਰ ਕੋਈ ਭਾਸ਼ਾ ਦੇਵਬਾਣੀ ਨਹੀਂ ਤੇ ਕੋਈ ਮਲੇਛ ਭਾਸ਼ਾ ਨਹੀਂ। ਕੇਵਲ ਵਿਦੇਸ਼ੀ ਬੋਲੀ ਹੋਣ ਕਰਕੇ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਜੇ ਤੁਹਾਡੇ ਨਿਸ਼ਚੇ ਮੁਤਾਬਕ ਹਿੰਦੂ ਲਫ਼ਜ਼ ਦੇ ਅਰਥ ਬੜੇ ਉੱਚੇ ਨੇ, ਤੇ ਭਾਈ ਤੁਹਾਨੂੰ ਮੁਬਾਰਕ ਹੋਣ। ਅਸੀਂ ਕਦੋਂ ਕਹਿੰਦੇ ਵੀ ਹਿੰਦੂ ਲਫ਼ਜ਼ ਬੁਰਾ? ਕਿਉਂਕਿ ਕਿਸੇ ਵੀ ਮਤ ਦਾ ਭਾਵੇਂ ਜਿਹੋ ਜਿਹਾ ਮਰਜ਼ੀ ਨਾ ਹੋਵੇ, ਕਿਸੇ ਦੂਜੇ ਨੂੰ ਇਸ ਗੱਲ ਵਿੱਚ ਕੀ ਇਤਰਾਜ਼ ਹੈ? ਜਿਵੇਂ ਜੋਗੀਆਂ ਦੇ 12 ਫਿਰਕਿਆਂ ਵਿੱਚੋਂ ਇੱਕ ਫਿਰਕਾ, ਇੱਕ ਪੰਥ ਜਿਸ ਦਾ ਨਾਮ ਹੀ ਪਾਗਲ ਪੰਥ ਹੈ। ਹੁਣ ਜੇ ਅਸੀਂ ਉਨ੍ਹਾਂ ਨੂੰ ਸਮਝਾਉਣ ਜਾਈਏ ਵੀ ਤੁਸੀਂ ਆਪਣੇ ਆਪ ਨੂੰ ਪਾਗਲ ਪੰਥੀ ਨਾ ਅਖਵਾਓ, ਤਾਂ ਫਿਰ ਤਾਂ ਭਾਈ ਇਹ ਸਾਡੀ ਮੂਰਖਤਾ ਹੋਵੇਗੀ। ਵੈਸੇ ਵੀ ਧਿਆਨ ਨਾਲ ਸਮਝ ਲਿਆ ਜੇ, ਸਾਲ 1920 ਵਿੱਚ ਕਾਸ਼ੀ ਭਾਵ ਬਨਾਰਸ ਦੇ ਨਿਵਾਸੀ 45 ਪੰਡਤਾਂ ਨੇ ਇੱਕ ਜ਼ੁਬਾਨ ਹੋ ਕੇ ਇਹ ਰਾਏ ਦਿੱਤੀ, ਲਫ਼ਜ਼ ਸਨ ਹਿੰਦੂ ਯਮਨ ਸੰਕੇਤ ਪਦ ਹੈ, ਜਿਸ ਕਰਕੇ ਹਿੰਦੂ ਅਖਵਾਉਣਾ ਸਰਵਥਾ ਅਨੁਚਿਤ ਹੈ। ਭਾਵ ਹਿੰਦੂ ਲਫ਼ਜ਼ ਹਰ ਹਾਲ ਮੁਸਲਮਾਨਾਂ ਦੀ ਦੇਣ ਹੈ, ਜਿਹੜਾ ਉਨ੍ਹਾਂ ਨੇ ਹਿੰਦੁਸਤਾਨ ਵਿੱਚ ਵਸਣ ਵਾਲੇ ਲੋਕਾਂ ਦੇ ਪ੍ਰਤੀ ਨਫ਼ਰਤ ਲਈ ਉਚਾਰਨ ਕੀਤਾ, ਇਸ ਲਈ ਹਿੰਦੂ ਅਖਵਾਉਣਾ ਸਦਾ ਹੀ ਮਾੜਾ ਹੈ। ਇਸੇ ਲਈ ਅੱਜ ਤਾਈਂ ਭਾਰਤ ਉਦਾਰਕ ਆਦਿ ਰਸਾਲਿਆਂ ਵਿੱਚ ਇਹ ਹੀ ਲਿਖਿਆ ਜਾਂਦਾ ਰਿਹਾ ਕਿ ਹਿੰਦੂ ਨਾਮ ਤੇ ਮਲੇਛਾਂ ਦਾ, ਭਾਵ ਮੁਸਲਮਾਨਾਂ ਦਾ ਰੱਖਿਆ ਹੋਇਆ। ਇਸ ਲਈ ਆਰੀਆ ਲੋਕਾਂ ਨੂੰ ਕਦੇ ਹਿੰਦੂ ਨਹੀਂ ਕਹਾਉਣਾ ਚਾਹੀਦਾ ਤੇ ਨਾ ਹੀ ਆਰੀਆ ਵਰਤ ਨੂੰ ਹਿੰਦੁਸਤਾਨ ਅਖਵਾਉਣਾ ਚਾਹੀਦਾ। ਵੈਸੇ ਵੀ ਹੈਰਾਨੀ ਦੀ ਗੱਲ ਇਹ ਆ ਕਿ ਜੇ ਤੁਸੀਂ ਮਿਹਰਬਾਨੀ ਕਰਕੇ ਵੇਦਾਂ, 6 ਸ਼ਾਸਤਰਾਂ, ਸਿਮਰਤੀਆਂ ਜਾਂ ਰਾਮਾਇਣ ਜਾਂ ਮਹਾਭਾਰਤ ਵਿੱਚੋਂ ਲੱਭ ਕੇ ਦਿਓਗੇ ਕਿ ਹਿੰਦੂ ਲਫ਼ਜ਼ ਕਿੱਥੇ ਵਰਤਿਆ ਗਿਆ? ਕਿਤੇ ਵੀ ਨਹੀਂ, ਕਿਉਂਕਿ ਇਹ ਹਿੰਦੂ ਲਫ਼ਜ਼ ਲਿਆਂਦਾ ਹੀ ਮੁਗਲਾਂ ਨੇ, ਮੁਸਲਮਾਨਾਂ ਨੇ ਸੀ, ਜਿਹੜੇ ਭਾਰਤੀਆਂ ਨੂੰ ਨਫ਼ਰਤ ਵਜੋਂ ਕਹਿੰਦੇ ਸਨ, ਕਿਉਂਕਿ ਹਿੰਦੂ ਦਾ ਅਰਥ ਉਨ੍ਹਾਂ ਦੇ ਮੁਤਾਬਕ, ਹਿੰਦੂ ਮੈਨੇ ਕਾਲਾ, ਕਾਲਾ ਦਾ ਮਤਲਬ ਚੋਰ ਹੁੰਦਾ। ਇਸੇ ਲਈ ਉਹ ਹਿੰਦੁਸਤਾਨੀਆਂ ਨੂੰ ਕਾਲਾ ਜਾਂ ਚੋਰ ਆਖ ਕੇ ਬੁਲਾਉਂਦੇ ਸਨ। ਪਰ ਹੁਣ ਬੜੀ ਹੈਰਾਨੀ ਦੀ ਗੱਲ ਹੈ, ਬਹੁਤ ਵਾਰ ਤੁਸੀਂ ਆਪਣੀ ਇਸ ਗਲਤ ਗੱਲ ਨੂੰ ਵੀ ਠੀਕ ਸਾਬਤ ਕਰਨ ਲਈ ਆਖਦੇ ਹੋ, ਦੇਖੋ ਜੀ ਇਹ ਤਾਂ ਫਲਾਣੇ ਪੁਰਾਣ ਵਿੱਚ ਲਿਖਿਆ ਹੋਇਆ, ਤਾਂ ਧਿਆਨ ਨਾਲ ਸੁਣਨਾ। ਭਾਈ ਅਸਾਂ ਇਹੋ ਜਿਹੇ ਸੈਂਕੜੇ ਪੰਡਿਤ ਵੇਖੇ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਪੂਜਾ ਦਾ ਲਾਲਚ ਦਈਏ, ਭੇਟਾ ਦਾ ਲਾਲਚ ਦਈਏ, ਤਾਂ ਉਨ੍ਹਾਂ ਕੋਲੋਂ ਜਿਹੜੀ ਮਰਜ਼ੀ ਗੱਲ ਤੁਸੀਂ ਅਖਵਾਉਣੀ ਚਾਹੋ ਉਹ ਬਾਕਾਇਦਾ ਤੁਹਾਨੂੰ ਹਿੰਦੂ ਗ੍ਰੰਥਾਂ ਦਾ ਹਵਾਲਾ ਦੇ ਕੇ ਤੁਹਾਡੇ ਹੱਕ ਦੀ ਗੱਲ ਲਿਖ ਦੇਣਗੇ। ਇਸ ਮੁਤਾਬਕ ਆ ਇੱਕ ਪ੍ਰਸ਼ਨ ਉੱਤਰ ਸੁਣੋ। ਪ੍ਰਸ਼ਨ ਹੈ, ਪੰਡਿਤ ਜੀ ਕੀ ਤੁਸੀਂ ਕ੍ਰਿਸਚੀਅਨ ਔਰ ਮੁਸਲਮਾਨਾਂ ਨੂੰ ਵੀ ਕਿਸੇ ਪ੍ਰਮਾਣ ਨਾਲ ਹਿੰਦੂ ਸਿੱਧ ਕਰ ਸਕਦੇ ਹੋ? ਪੰਡਿਤ ਜੀ ਦਾ ਜਵਾਬ ਸੀ, ਹਾਂ ਦਕਸ਼ਣਾ ਲਿਆਓ ਹੁਣੇ ਸਿੱਧ ਕਰ ਦਿੰਨੇ। ਪੁੱਛਣ ਵਾਲੇ ਨੇ ਫਿਰ ਆਖਿਆ, ਜੀ ਕੈਸੇ ਕਰੋਗੇ? ਪੰਡਿਤ ਜੀ ਦਾ ਜਵਾਬ ਸੀ, ਅਰੇ ਭਾਈ ਕ੍ਰਿਸਚੀਅਨ ਦਰਅਸਲ ਲਫ਼ਜ਼ ਥਾ ਕ੍ਰਿਸਤਾਨ ਔਰ ਮੁਸਲਮਾਨ ਯੇ ਤੋ ਸ਼ੁੱਧ ਬ੍ਰਾਹਮਣ ਥੇ। ਅਸਲ ਮੇਂ ਬਾਤ ਯੂੰ ਹੈ ਕਿ ਯਾਦਵੋਂ ਕੇ ਦੋ ਪੁਰੋਹਿਤ ਥੇ, ਏਕ ਭਗਵਾਨ ਕ੍ਰਿਸ਼ਨ ਕੋ ਮਾਨਨੇ ਵਾਲੇ ਥੇ, ਇਸੀ ਲਈ ਉਸਕਾ ਨਾਮ ਕ੍ਰਿਸ਼ਨ ਮਾਨਿਆ ਥਾ, ਔਰ ਦੂਸਰੇ ਕਾ ਨਾਮ ਦੂਸਰਾ ਕ੍ਰਿਸ਼ਨ ਕੇ ਭਾਈ ਮੁਸਲੀ ਬਲਭਦਰ ਕੋ ਮਾਨਾ ਕਰਤਾ ਥਾ, ਇਸੀ ਲਈ ਉਸਕਾ ਨਾਮ ਮੁਸਲਿਮ ਮਾਨਿਆ ਥਾ। ਕ੍ਰਿਸਤਾਨ ਔਰ ਮੁਸਲਮਾਨ ਯੇ ਉਨ ਦੋਨੋ ਪੁਰੋਹਿਤ ਲੋਗੋ ਕੀ ਸੰਤਾਨ ਹੈ, ਕਿਉਂਕਿ ਲੋਗੋ ਕੋ ਸੰਸਕ੍ਰਿਤ ਕਾ ਸ਼ੁੱਧ ਉਚਾਰਣ ਨਹੀਂ ਸਮਝ ਮੇ ਆਤਾ, ਇਸ ਲਈ ਕ੍ਰਿਸ਼ਨ ਮਾਨੇ ਕੇ ਸਥਾਨ ਪਰ ਕ੍ਰਿਸਤਾਨ ਯਾ ਕ੍ਰਿਸਚੀਅਨ ਔਰ ਮੁਸਲਿਮ ਮਾਨੇ ਕੀ ਸਥਾਨ ਪੇ ਮੁਸਲਮਾਨ ਕਹਿਣੇ ਲਗੇ। ਅਬ ਲਾਓ ਹਮਾਰੀ ਦਕਸ਼ਨਾ, ਮੈਂ ਅਭੀ ਆਪਕੋ ਯੇ ਲਿਖ ਕੇ ਦੇਤਾ ਹੂੰ ਕਿ ਮੁਸਲਿਮ ਔਰ ਕ੍ਰਿਸਚੀਅਨ ਯੇ ਤੋ ਪੱਕੇ ਪੁਰੋਹਿਤ ਬ੍ਰਾਹਮਣ ਥੇ। ਇਸ ਲਈ ਐਸੀ ਬਾਤੋਂ ਸੇ ਅਰੇ ਹਿੰਦੂ ਭਾਈ, ਹਮੇ ਆਪਕਾ ਯੇ ਹਿੰਦੂ ਲਫ਼ਜ਼ ਕਾ ਸੰਸਕ੍ਰਿਤ ਮੇ ਸੇ ਹੋਣਾ ਭੀ ਐਸਾ ਹੀ ਮਾਲੂਮ ਪੜਤਾ ਹੈ। ਹੁਣ ਫਿਰ ਹਿੰਦੂ ਸੱਜਣ ਹੋਰ ਆਖਣ ਲੱਗੇ, ਦੇਖੋ ਸਿੱਖ ਭਾਈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਕਵਿਤਾ ਮੈਂ ਉਗਰਦੰਤੀ ਛੱਕਾ ਏਕ ਮੈਂ ਖਾਲਸਾ ਪੰਥ ਕੋ ਹਿੰਦੂ ਕਥਨ ਕੀਆ, ਜੈਸੇ ਉਗਰਦੰਤੀ ਪਹਿਲੇ ਛੱਕਾ ਮੈਂ ਲਿਖਾ, ਸਗਲ ਧਰਮ ਮੈਂ ਖਾਲਸਾ ਪੰਥ ਗਾਜੈ, ਜਗੈ ਧਰਮ ਹਿੰਦੂ ਸਗਲ ਦੁੰਦ ਭਾਜੈ। ਤੋ ਮੇਰੇ ਪ੍ਰਿਯ ਖਾਲਸਾ ਜੀ, ਸਿੱਖ ਤੋ ਹਿੰਦੂਓ ਕਾ ਏਕ ਪੰਥ ਹੈ, ਜੈਸੇ ਬੈਰਾਗੀ ਹੈ ਸੰਨਿਆਸੀ ਹੈ ਯੇ ਕੌਮ ਨਹੀਂ ਯੇ ਪੰਥ ਹੈ। ਦਰਅਸਲ ਕੌਮ ਔਰ ਪੰਥ ਕਾ ਅਰਥ ਸਮਝੇ ਬਿਨਾ ਆਪ ਐਸੇ ਹੀ ਸ਼ੋਰ ਮਚਾਤੇ ਫਿਰ ਰਹੇ ਹੋ। ਅਰੇ ਭਾਈ ਕੌਮ ਤੋ ਵੋ ਹੋਤੀ ਹੈ ਜਿਸਕੀ ਬਹੁਤ ਬੜੀ ਗਿਣਤੀ ਹੋ, ਆਪ ਤੋ ਕੇਵਲ ਲੱਖੋਂ ਮੈਂ ਹੋ। ਉਨ੍ਹਾਂ ਦੀ ਇਹ ਗੱਲ ਸੁਣ ਕੇ ਸਿੱਖ ਜੀ ਨੇ ਜਵਾਬ ਦਿੱਤਾ, ਮੇਰੇ ਪਿਆਰੇ ਹਿੰਦੂ ਭਾਈ, ਜੋ ਤੁਸੀਂ ਵਰਣਨ ਕਰਦੇ ਹੋ ਉਗਰਦੰਤੀ ਛੱਕਾ ਪਹਿਲਾ, ਸਭ ਤੋਂ ਪਹਿਲਾਂ ਧਿਆਨ ਨਾਲ ਸੁਣ ਲਵੋ, ਇਹ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਿਖੇ ਹੋਏ ਨਹੀਂ ਹਨ, ਬਲਕਿ ਇਹ ਤਾਂ ਦੁਰਗਾ ਦੇ ਭਗਤ ਭਾਈ ਸੁੱਖਾ ਸਿੰਘ, ਜਿਨ੍ਹਾਂ ਨੇ ਸੁੱਖਾ ਸਿੰਘ ਨਾਮ ਰਖਾ ਕੇ ਪਟਨਾ ਸਾਹਿਬ ਵਿਖੇ ਗ੍ਰੰਥੀ ਵਜੋਂ ਵੀ ਸੇਵਾ ਕਰਦੇ ਰਹੇ, ਇਹ ਤਾਂ ਉਸਦੇ ਲਿਖੇ ਹੋਏ ਨੇ। ਪਰ ਜੇ ਹਾਲਾਂ ਵੀ ਤੁਹਾਡਾ ਪੱਕਾ ਨਿਸ਼ਚੈ ਹੈ ਕਿ ਇਹ ਛੱਕੇ ਜਾਂ ਛੰਦ ਦਸਵੇਂ ਗੁਰੂ ਦੀ ਰਚਨਾ ਹੈ, ਤਾਂ ਫਿਰ ਧਿਆਨ ਨਾਲ ਇਸੇ ਛੱਕੇ ਦਾ ਅਗਲਾ ਹਿੱਸਾ ਸੁਣੋ, ਜੋ ਤੁਸਾਂ ਉਚਾਰਨ ਕੀਤਾ, ਸਗਲ ਜਗਤ ਮੈਂ ਖਾਲਸਾ ਪੰਥ ਗਾਜੈ, ਜਗੈ ਧਰਮ ਹਿੰਦੂ ਸਗਲ ਦੁੰਦ ਭਾਜੈ, ਇਹ ਭਾਈ ਸੁੱਖਾ ਸਿੰਘ ਦਾ ਲਿਖਿਆ ਹੋਇਆ ਹੈ, ਲਾਈਨ ਨੰਬਰ 39-40। ਹੁਣ ਇਸ ਦੀ ਲਾਈਨ ਨੰਬਰ 17 ਤੋਂ ਲੈ ਕੇ 20 ਤੱਕ ਪੜੋ। ਲਿਖਦੇ ਨੇ ਮੜੀ ਗੋਰ ਦੇਵਲ ਮਸੀਤਾ ਗਿਰਾਇੰ ਤੁਹੀ ਏਕ ਅਕਾਲ ਹਰ ਹਰ ਜਪਾਇੰ ਮਿਟੇ ਵੇਦ ਸ਼ਾਸਤਰ 18 ਪੁਰਾਨਾ ਮਿਟੇ ਬਾਂਗ ਸਲਵਾਤ ਸੁਨਤ ਕੁਰਾਨਾ। ਫਿਰ ਉਸੇ ਦੀ 39 ਤੇ 40 ਨੰਬਰ ਲਾਈਨ ਪੜੋ। ਆਖਦੇ ਨੇ ਸਗਲ ਜਗਤ ਮੈਂ ਖਾਲਸਾ ਪੰਥ ਗਾਜੈ ਜਗੈ ਧਰਮ ਹਿੰਦੂ ਸਗਲ ਦੁੰਦ ਭਾਜੈ। ਫਿਰ ਵੈਸੇ ਹੁਣ ਕਿਰਪਾ ਕਰਕੇ ਸਾਨੂੰ ਦੱਸੋ ਕਿ ਦੇਵਤਿਆਂ ਦੇ ਮੰਦਰ ਵੇਦ ਸ਼ਾਸਤਰ ਜਾਂ ਪੁਰਾਣਾ ਦਾ ਮਲੀਆ ਮੇਟ ਕਰਕੇ ਉਹ ਕਿਹੜਾ ਹਿੰਦੂ ਧਰਮ ਹੈ ਜਿਸ ਦੇ ਫੈਲਾਉਣ ਲਈ ਤੁਸੀਂ ਇਸ ਇਹਨਾਂ ਛੱਕਿਆਂ ਦੇ ਰਾਹੀਂ ਵਰਣਨ ਕਰ ਰਹੇ ਹੋ। ਜੇ ਤੁਸੀਂ ਦੁੰਦ ਲਫ਼ਜ਼ ਦਾ ਅਰਥ ਵੀ ਨਹੀਂ ਜਾਣਦੇ ਤਾਂ ਇਸ ਦਾ ਕੀ ਭਾਵ ਹੈ? ਭਾਈ ਇਸ ਦਾ ਅਰਥ ਹੈ ਕਿ ਹਿੰਦੂ ਮੁਸਲਮਾਨ ਆਦਿਕ ਕੋਈ ਵੀ ਪੰਥ ਸੰਸਾਰ ਪਰ ਨਾ ਰਹੇ, ਕੇਵਲ ਖਾਲਸਾ ਹੀ ਰਹਿ ਜਾਏ। ਫਿਰ ਤੁਸੀਂ ਜੋ ਲਿਖਿਆ ਕਿ ਸਿੱਖ ਪੰਥ ਹੈ ਕੌਮ ਨਹੀਂ, ਤਾਂ ਫਿਰ ਧਿਆਨ ਨਾਲ ਵੇਖੋ। ਇਸੇ ਕਵਿਤਾ ਦੇ ਹੀ ਕੁਝ ਹੋਰ ਬੰਦ ਕਿਵੇਂ ਤੁਹਾਡੇ ਛੱਕੇ ਛੁਡਾਉਂਦੇ ਨੇ? ਭਾਈ ਸੁਖਾ ਸਿੰਘ ਨੇ ਲਿਖਿਆ ਉਸੇ ਕਵਿਤਾ ਵਿਚ, ਦੋਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਇਹ ਉਸੇ ਛੱਕੇ 5 ਦੇ 13 ਤੇ 14 ਨੰਬਰ ਲਾਈਨਾਂ ਨੇ। ਕਰੋ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੈ ਸਿੰਘ ਜੋਧੇ ਧਰੈ ਨੀਲ ਭੇਸਾ। ਤਾਂ ਫਿਰ ਪ੍ਰੇਮੀਓ, ਹੁਣ ਹਿੰਦੂ ਤੇ ਮੁਸਲਮਾਨਾਂ ਨੂੰ ਵੀ ਇਹ ਪੰਥ ਹੀ ਕਹਿੰਦੇ ਨੇ, ਕੌਮ ਨਹੀਂ ਕਹਿੰਦੇ। ਫਿਰ ਇੱਕ ਗੱਲ ਹੋਰ ਦੱਸੋ, ਇਹ ਲਫ਼ਜ਼ ਕੌਮ ਵੀ ਕਿਤੇ ਤੁਹਾਡੇ ਕਹਿਣ ਮੁਤਾਬਕ ਸੰਸਕ੍ਰਿਤ ਦਾ ਲਫ਼ਜ਼ ਤਾਂ ਨਹੀਂ? ਨਾਲੇ ਇਹ ਗੱਲ ਵੀ ਜ਼ਰੂਰ ਦੱਸਿਆ ਜੇ ਵੀ ਕਿੰਨੀ ਗਿਣਤੀ ਹੋ ਜਾਣ ਤੇ ਕੋਈ ਮਤ ਕੌਮ ਕਹਾਉਣ ਯੋਗ ਹੋ ਜਾਂਦਾ, ਤੇ ਈਸਾਈ ਜਾਂ ਮੁਸਲਮਾਨ ਜਦੋਂ ਉਨ੍ਹਾਂ ਦੀ ਕਿੰਨੀ ਮਰਦਮਸ਼ੁਮਾਰੀ ਹੋਈ ਸੀ ਜਦੋਂ ਕੌਮ ਅਖਵਾਉਣ ਲੱਗੇ ਸਨ। ਇਸ ਪਰ ਬੜੇ ਦੁਖੀ ਹੋ ਕੇ ਹਿੰਦੂ ਸੱਜਣ ਇਕ ਹੋਰ ਗੱਲ ਕਰਨ ਲੱਗੇ, ਅਰੇ ਸਿੱਖ ਭਾਈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੋਂ 9ਵੇਂ ਗੁਰੂ ਨੇ ਬ੍ਰਾਹਮਣੋਂ ਕੇ ਲਈ ਆਪਣਾ ਸ਼ੀਸ਼ ਕੁਰਬਾਨ ਕਰ ਦਿਆ। ਅਭੀ ਆਪ ਆਪਣੇ ਕੋ ਹਿੰਦੂ ਨਹੀਂ ਸਮਝਦੇ? ਸਿੱਖ ਦਾ ਜਵਾਬ, ਦੇਖੋ ਭਾਈ, ਦੁਨੀਆ ਦੀ ਰੱਖਿਆ ਕਰਨੀ, ਗਰੀਬ ਦੀ ਰੱਖਿਆ ਕਰਨੀ, ਮਜ਼ਲੂਮ ਦੀ ਰੱਖਿਆ ਕਰਨੀ ਜਿਸ ਉਤੇ ਜ਼ੁਲਮ ਕੀਤਾ ਜਾ ਰਿਹਾ ਹੋਵੇ, ਇਹ ਇਨ੍ਹਾਂ ਸਾਰਿਆਂ ਦੀ ਰੱਖਿਆ ਕਰਨੀ ਤਾਂ ਸਿੱਖ ਧਰਮ ਦਾ ਮੁੱਖ ਨਿਯਮ ਹੈ। ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿਰਫ ਤੇ ਸਿਰਫ ਇਸ ਲਈ ਕੁਰਬਾਨੀ ਕਰਨ ਗਏ ਤਾਂ ਕਿ ਔਰੰਗਜ਼ੇਬ ਨੂੰ ਹਿੰਦੂਆਂ ਉੱਤੇ ਜ਼ੁਲਮ ਕਰਨ ਤੋਂ ਰੋਕ ਸਕਣ, ਤੇ ਭਾਵੇਂ ਇਸ ਲਈ ਸਤਿਗੁਰੂ ਨੂੰ ਆਪਣਾ ਆਪਾ ਵੀ ਕੁਰਬਾਨ ਕਰਨਾ ਪਿਆ। ਅੱਛਾ, ਹੁਣ ਜੋ ਕੁਝ ਸਤਿਗੁਰੂ ਨੇ ਕੀਤਾ ਉਸ ਦੇ ਬਾਰੇ ਵਿਚ ਬਚਿੱਤਰ ਨਾਟਕ ਵਿਚ ਇਉਂ ਲਿਖਿਆ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਧਿਆਨ ਨਾਲ ਸੁਣਿਆ ਤੁਸੀਂ, ਇੱਥੇ ਲਫ਼ਜ਼ ਸਾਧਨ ਹੇਤ ਲਿਖਿਆ, ਭਾਵ ਸਾਧੂਆਂ ਅਥਵਾ ਸੰਤ ਜਨਾਂ ਲਈ। ਹੁਣ ਦੱਸੋ ਕਿ ਸਾਧੂ ਦਾ ਅਰਥ ਹਿੰਦੂ ਹੁੰਦਾ? ਵੈਸੇ ਸਤਿਗੁਰੂ ਦਾ ਤਾਂ ਸਾਨੂੰ ਉਪਦੇਸ਼ ਹੀ ਹੈ ਕਿ ਤੁਸੀਂ ਸਦਾ ਹੀ ਦੂਜਿਆਂ ਦੀ ਸਹਾਇਤਾ ਕਰੋ, ਔਰ ਅਸੀਂ ਹਿੰਦੁਸਤਾਨ ਦੀ ਰੱਖਿਆ ਕਰਨ ਲਈ ਜਾਂ ਉਸ ਵੇਲੇ ਜਦੋਂ ਮੌਕਾ ਸੀ ਕਿ ਹਿੰਦੂ ਧਰਮ ਦੀ ਰੱਖਿਆ ਕੀਤੀ ਜਾਂਦੀ, ਇਹ ਕੋਈ ਕਰਕੇ ਅਸੀਂ ਕੋਈ ਵੱਖਰਾ ਕੰਮ ਨਹੀਂ ਕੀਤਾ, ਬਲਕਿ ਗੁਰੂ ਦਾ ਹੁਕਮ ਹੀ ਜਾਣ ਕੇ ਅਸੀਂ ਸਿੱਖੀ ਨਿਯਮਾਂ ਮੁਤਾਬਕ ਆਪਣਾ ਜੀਵਨ ਜਿਉ ਰਹੇ ਹਾਂ। ਇਸ ਲਈ ਇਹੋ ਜਿਹੀ ਬੇਕਾਰ ਦੀ ਚਰਚਾ ਨਾਲੋਂ ਤਾਂ ਤੁਹਾਨੂੰ ਚੰਗੀ ਗੱਲ ਹੈ ਕਿ ਅਸੀਂ ਸਿੱਖ ਧਰਮ ਦੀਆਂ ਪੁਸਤਕਾਂ ਦਾ ਹਵਾਲਾ ਦੇ ਕੇ ਦੱਸ ਦਈਏ ਕਿ ਹਿੰਦੂ ਔਰ ਸਿੱਖਾਂ ਦਾ ਆਪਸੀ ਭੇਦ ਕੀ ਹੈ।